ਸਾਰੇ ਪ੍ਰੇਮੀ ਸ਼ਬਦ ਬੋਲ ਕੇ ਆਪਣੇ ਰਸਨਾ ਨੂੰ ਸਫਲਾ ਪਵਿੱਤਰ ਕਰਨ ਦੀ ਸਿੱਖ ਕਰੋ। ਪਹਿਲੀ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਦੇ ਬੈਠੇ ਬੋਲਿਆ ਕਰੇਗਾ।
ਆਪਣੀ ਕਿਰਪਾ ਧਾਰ। ਵਿਖਾਲਿਆ ਸੱਚਾ ਸ਼ਬਦ ਵਿਚਾਰ ਅਰਵਿੰਦ ਅਵਰ ਨ ਸੁਝੇ ਨਾਨਕ ਅਵਰ ਨ ਸੁਝੇ ਅਰਵਿੰਦ ਬਚਨ ਵਾਹਿਗੁਰੂ ਜਗਤ ਜਲੰਦਾ ਵਾਹਿਗੁਰੂ
ਹਜ਼ੂਰ ਨੇ ਦਸਤਾਨ ਦੇ ਕੇ ਸਮਝਾਇਆ ਇੱਕ ਬਣ ਹੈ ਉਸਦੇ ਵਿੱਚ ਹਰ ਕਿਸਮ ਦੇ ਜੰਗਲੀ ਜਾਨਵਰ ਰਹਿੰਦੇ ਹਨ ਉਸਨੂੰ ਚਾਰ ਚਿਫਰ ਅੱਗ ਲੱਗ ਗਈ ਅੱਗ ਵਿੱਚ ਸੜ ਸੜ ਕੇ ਸਾਰੇ ਹੀ ਧੂਹ ਹੋ ਕੇ ਦੁਖੀ ਹੋ ਕੇ ਮਰਦੇ ਹਨ ਕੋਈ ਪੁਰਸ਼ਾਰਥੀ ਜਾਨਵਰ ਹਿੰਮਤ ਕਰਕੇ ਉਸ ਸੜਦੀ ਬਲਦੀ ਅੱਗ ਵਿੱਚੋਂ ਛਾਲਾਂ ਮਾਰ ਕੇ ਨਜ਼ਦੀਕ ਹੀ ਠੰਡੇ ਜਲਦੀ ਨਦੀ ਵਗਦੀ ਹੈ ਉਸ ਵਿੱਚ ਚੁੱਭੀਆਂ ਲਗਾਉਂਦਾ ਸ਼ਾਂਤ ਪ੍ਰਾਪਤ ਕਰਦਾ ਹੈਣੋ ਬਣੋ ਬਚ ਜਾਂਦਾ ਹੈ ਠੰਡ ਪ੍ਰਾਪਤ ਕਰਦਾ ਇਸੀ ਤਰ੍ਹਾਂ ਸੰਸਾਰ ਇੱਕ ਬਣ ਹੈ ਇਸਨੂੰ ਕਾਮ ਕ੍ਰੋਧ ਮਮਕਾਰ ਦੀ ਅੱਗ ਲੱਗੀ ਹੋਈ ਹੰਸ ਹੇਤ ਕੋਪਲੋ ਵਿਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ ਇਉਂ ਇਸ ਵਿੱਚ ਮਨ ਸੜ ਸੜ ਕੇ ਲੂਹ ਹੋ ਕੇ ਦੁਖੀ ਹੋ ਕੇ ਮਰਦੇ ਹਨ ਸਤਸੰਗ ਰੂਪੀ ਨਦੀ ਹੈ ਜਿਸ ਵਿੱਚ ਹਰੀ ਜਸ ਰੂਪੀ ਠੰਡਾ ਜਲ ਦੁਨੀਆਂ ਦੇ ਧੰਦਿਆਂ ਵਿੱਚੋਂ ਹਿੰਮਤ ਕਰਕੇ ਪੁਰਸ਼ਾਰਥ ਕਰਕੇ ਆਪਣੇ ਸਮੇਂ ਨੂੰ ਕੱਢ ਕੇ ਜੋ ਪ੍ਰੇਮੀ ਆਪਣੇ ਮਨ ਦਾ ਹਰੀ ਜਸ ਰੂਪੀ ਜਲ ਵਿੱਚ ਇਸ਼ਨਾਨ ਕਰਵਾਉਂਦੇ ਹਨ ਉਹ ਸ਼ਾਂਤ ਪ੍ਰਾਪਤ ਕਰਦੇ ਹਨ ਵਰਨਾ ਦੁਨੀਆਂ ਦੇ ਤਖ਼ਤੇ 'ਤੇ ਹੋਰ ਸ਼ਾਂਤ ਕੀਤੇ ਆ ਸਤਸੰਗ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸ਼ਾਂਤੀ ਦੀ ਛਿੱਟ ਨਹੀਂ ਸ਼ਾਂਤੀ ਤੋਂ ਵੱਡਾ ਪਦਾਰਥ ਇਹਨਾਂ ਲੋਕਾਂ 14 ਭਵਨ ਵਿੱਚ ਕੋਈ ਵੀ ਨਹੀਂ ਹੈ ਇਸ ਕਰਕੇ ਆਪਣੇ ਮਨ ਨੂੰ ਜੋੜ ਕੇ ਸ਼ਾਂਤ ਕਰੋ ਔਰ ਜ਼ਿੰਦਗੀ ਦਾ ਲਾਭ ਉਠਾਓ।
ਨਾਮ ਜਪੀਏ ਤੰਦੂਰ ਹੁੰਦੇ ਕੁੜੇ, ਸੇਵਾ ਕਰਕੇ ਵਾਲ ਪਾਈ ਦਾ ਜਪੀਏ ਤੰਦੂਰ ਹੁੰਦੇ ਸੇਵਾ ਕਰਕੇ ਵਾਲ ਪਾਈ ਦਾ
ਸਭ ਕੁਛ ਹੀ ਪ੍ਰਾਪਤ ਹੋ ਸਕਦਾ ਹੈ। ਗੁਰੂ ਨਾਨਕ ਜੀ ਅੱਜ ਸਮੁੰਦਰ ਤੇ ਤੁਰੇ ਜਾਂਦੇ, ਮਰਦਾਨਾ ਭਾਈ ਵਾਲਾ ਪਿੱਛੇ ਹਨ, ਮਰਦਾਨਾ ਪੁੱਛਣਗੇ ਗਰੀਬ ਨੂੰ ਆਜ ਕਦੇ ਚੱਲੇ ਹਨ, ਸਾਡੇ ਪੈਰਾਂ ਦੇ ਥੱਲੇ ਕੀ ਚੀਜ਼, ਅਸੀਂ ਕਾਹਤੇ ਤੁਰੇ ਜਾਂਦੇ ਹਾਂ। ਗੁਰੂ ਜੀ ਕਹਿਣ ਲੱਗੇ ਭਾਈ ਮਰਦਾਨੇ, ਆਪਾਂ ਮੱਛ ਦੀ ਪਿੱਠ ਤੇ ਜਾ ਰਹੇ ਹਾਂ। ਸਾਨੂੰ ਮਹਾਰਾਜ ਬੜੀ ਦੇਰ ਹੋ ਗਈ ਤੁਰਿਆ, ਕਿਤਨਾ ਕੁ ਵੱਡਾ ਮੱਛ ਹੈ। ਗੁਰੂ ਜੀ ਕਹਿਣ ਲੱਗੇ ਭਾਈ 100 ਮੀਲ ਲੰਬਾ ਮੱਛ ਹੈ। ਇਹ ਸੁਣ ਕੇ ਮਰਦਾਨਾ ਹੈਰਾਨ ਹੈ, 100 ਮੀਲ ਲੰਬਾ। ਗੁਰੂ ਜੀ ਕਹਿਣਗੇ ਇੱਦੋਂ ਵੀ ਬਹੁਤ ਵੱਡੇ ਵੱਡੇ ਮੱਛ ਸਮੁੰਦਰ ਵਿੱਚ। ਇਉਂ ਤੁਰੇ ਜਾਂਦੇ ਜਾਂਦੇ ਉਹਦੇ ਸਿਰ 'ਤੇ ਰਾਤ ਕੱਟੀ, ਉਸਦੇ ਸਰੀਰ ਦਾ ਅੰਤ ਹੋ ਗਿਆ। ਰੂਹ ਉਹਦੇ ਜਿਸਮ ਤੋਂ ਨਿਕਲ ਕੇ ਆਸਮਾਨ ਵਿੱਚ ਉਹਦੀ ਰੋਸ਼ਨੀ ਕਰਦੀ ਹੈ। ਸਤੁਤੀ ਕਰਨੀ ਸ਼ੁਰੂ ਕੀਤੀ, ਮਹਾਰਾਜ ਬੜੀ ਕਿਰਪਾ ਕੀਤੀ, ਆਪਨੇ ਮੇਰੇ ਸ਼ਰਾਪ ਦਾ ਖਾਤਮਾ ਕੀਤਾ। ਇਹ ਸੁਣ ਕੇ ਗੁਰੂ ਜੀ ਕਹਿਣਗੇ, ਭਾਈ ਬਾਲਾ ਇਸ ਨੂੰ ਪੁੱਛੇ ਕੌਣ ਹੈ, ਇਸ ਨੂੰ ਸ਼ਰਾਪ ਕਿਸਨੇ ਦਿੱਤਾ, ਖਾਤਮੇ ਦੀ ਬਾਬਤ ਕਿਵੇਂ ਗੱਲਬਾਤ ਹੋਈ, ਇਸਦੀ ਹਕੀਕਤ ਪੁੱਛ। ਭਾਈ ਬਾਲੇ ਨੇ ਪੁੱਛਿਆ, ਤੂੰ ਆਪਣੀ ਗੱਲ ਖੋਲ੍ਹ ਕੇ ਦੱਸ, ਕੌਣ ਹੈ, ਕਿਸਨੇ ਤੈਨੂੰ ਸ਼ਰਾਪ ਦਿੱਤਾ, ਅਤੇ ਉਸਦੇ ਖਾਤਮੇ ਦੀ ਬਾਬਤ ਕਿਵੇਂ ਗੱਲਬਾਤ ਹੋਈ। ਇਹ ਸੁਣ ਕੇ ਉਹ ਕਹਿਣ ਲੱਗਾ, ਮੈਂ ਤ੍ਰੇਤੇ ਯੁੱਗ ਦੇ ਵਿੱਚ ਇੱਕ ਤਪੱਸੀ ਹੁੰਦਾ ਸਾਂ। ਜੇਠਾੜ ਦੇ ਮਹੀਨੇ ਦੁਪਹਿਰ ਦੇ ਵੇਲੇ ਪੰਜ ਧੂੰਆਂ ਮਚਾ ਕੇ ਪੰਜ ਅਗਨ ਤਾਪਿਆ ਕਰਦਾ ਸੀ, ਪੰਜ ਧੂੰਆਂ ਤਾਪਿਆ ਕਰਦਾ ਸੀ, ਸਰੀਰ ਨੂੰ ਕਸ਼ਟ ਦਿੰਦਾ। ਸਰਦੀ ਦੇ ਮੌਸਮ ਵਿੱਚ ਜਲ ਧਾਰਾ ਕਰਿਆ ਕਰਦਾ ਸੀ, ਜਲ ਧਾਰਾ ਇੱਕ ਘੜੁੰਜਾ ਲੈ ਲੈਂਦੇ, ਉਹਦੇ ਉੱਪਰ ਬਹੁਤ ਵੱਡਾ ਮੱਟ ਰੱਖ ਦਿੰਦੇ ਹਨ, ਮੱਟ ਦੇ ਹੇਠਾਂ ਇੱਕ ਗੁੱਠੇ ਜਿੰਨੀ ਮੋਟੀ ਗਲੀ ਕਰ ਦਿੰਦੇ ਹਨ, ਉਹਨੂੰ ਬੰਦ ਰੱਖਦੇ ਹਨ, ਰਾਤ ਨੂੰ ਠੰਡੇ ਪਾਣੀ ਨਾਲ ਭਰਿਆ ਜਾਂਦਾ। ਜਲ ਧਾਰੇ ਕਰਨ ਵਾਲਾ ਉਹਦੇ ਹੇਠਾਂ ਚੌਂਕੀ ਵਿਛਾ ਕੇ ਬਹਿ ਜਾਂਦਾ, ਸਿਰ 'ਤੇ ਠੀਕ ਕਰ, ਉਹ ਪਾਣੀ ਉਸਦੇ ਸਿਰ ਵਿੱਚ ਪਾਈ ਜਾਂਦਾ, ਸਰੀਰ 'ਤੇ ਪਾਈ ਜਾਂਦਾ, ਪਾਣੀ ਪਾਉਣ ਵਾਲੇ ਹੋਰ ਉਸ ਮੱਟ ਵਿੱਚ ਪਾਣੀ ਪਾਈ ਜਾਂਦੇ। ਇਹਨਾਂ ਦਾ ਕੋਈ ਨਿਯਮ ਹੁੰਦਾ ਹੈ, ਘੰਟਾ ਦੋ ਘੰਟੇ ਤਿੰਨ ਘੰਟੇ ਕਿੰਨੀ ਦੇਰ ਤੱਕ ਕਰਨੇ, ਯਾਨੀ ਉਹ ਸਰੀਰ ਨੂੰ ਕਸ਼ਟ ਦਿੰਦੇ ਨੂੰ, ਇਸ ਨੂੰ ਜਲ ਧਾਰਾ ਕਹਿੰਦੇ। ਸਵੇਂ ਕਰਕੇ ਕਹਿੰਦਾ, ਮੈਂ ਬੜੀ ਦੇਰ ਤੱਕ ਧੂੰਆਂ ਤਾਪਦਾ ਰਿਹਾ, ਜਲ ਧਾਰੇ ਕਰਦਾ, ਅਖੀਰ ਕੁਛ ਪਿੱਛੋਂ ਜਾ ਕੇ ਮੈਂ ਗਲ ਗਲ ਪਾਣੀ ਵਿੱਚ ਖੜਨਾ ਸ਼ੁਰੂ ਕੀਤਾ, ਸਰਦੀ ਦੇ ਮੌਸਮ ਵਿੱਚ ਇਉਂ ਤਪੱਸਿਆ ਕਰਦਾ ਹੁੰਦਾ। ਮਿਥਲਾਪੁਰੀ ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਸਨ, ਜਿਹਨਾਂ ਦੀ ਬਾਬਤ ਭਾਈ ਗੁਰਦਾਸ ਦਸ ਦਿਨ ਭਗਤ ਵੜਾ, ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ ਹੈ, ਮਾਇਆ ਵਿੱਚ ਉਦਾਸੀ ਦੇ ਰਾਜਾ ਹੋਣ ਦੇ ਬਾਵਜੂਦ ਬ੍ਰਹਮ ਗਿਆਨੀ ਵੀ ਸਨ,
आप जी हमें राज भाग विच सन पर इस माया विच रहिंदे होइयो निर्लेसन जैसे जल में कमल निरालम मरगाई नैसाणे सुरत शब्द पर सागर तरिए नानक नाम बखण मरगाबी सारा दिन पानी विच तैरदी है लेकिन रंजक मात्र पानी उहदे खंभां विच प्रवेश नहीं करता सुके दे सुके कमल भी पानी विच ही हुंदा लेकिन कदे उहदे पत्तियां विच पानी स्पर्श नहीं प्रवेश करता देखदा इसी तरह ही गुरमुख अवस्था नूं जदों पहुंच जांदा है गुरमुख ब्रह्म ज्ञान उस अवस्था नूं प्राप्त हो जांदा है इस विच भी उसी तरह ही निर्लेप रहण की ताकत हो जांदी जिवें मुरगाबी ते कमल हुंदा है सुरत शब्द फल सागर तरिया नानक नाम बखाने सुरत शब्द फल सागर तरिया नानक नाम बखाने सागर तरिए नानक नाम बखाने नदी तरंदड़ी मेंढा खोजन खुब अज मोहब्बत तेरी पैशव चरनी मेंढा हीड़ा सीतम हर नानक तुल्हा देरी देरी सवार होके दरिया आसानी नाल तर जाएंगे इसी तरह सुरत नूं शब्द सवार करके संसार मंडलां नूं आसानी नाल ही कर जाइंदा है
मेरा नाम तुल्हा बेड़ी चढ़ के पार लंघना मेरा नाम तुल्हा बेड़ी चढ़ के पार लंघना I'm not चढ़ के पार लंग तेरा नाम बेड़ी चढ़ के पार लंगना
ताकत है। सो आदि अवस्था विच कबीर जी ने किसी मौके प्रभु दे अगे प्रार्थना कीतियां, हे प्रभु इस अपनी माया नूं संकोचो ताकि आप दे चरणां नाल लिव लगे। ये माया ने जीवां नूं भुला छड्डिया होया है। इन माया जगदीश गुसाई तुमरे चरण वसारे किंच प्रीत न उपजे जन को जन कहां करें बेचारे।
माया मोनी मोनी ने इस माया मोनी मोनी ने
चरण विसारे किंच प्रीत न उपजे जन को जन कहां करें विचारे। इस विचित्र माया द्वारा ही वाहिरु अंतरजामी करोड़ा ब्रह्मंडा नु रचता है, अनेका लीलावां करता है, अनेका कौतक करता है, अनेका खेल खेलता है। तो यूं जो किसी ते मेहर हुंदी है सत्संग द्वारा हौली हौली भजन करदे करदे आखिर स्टेज ते भजन दी ते कोई पहुंचदा है उस मौके ये माया दुखदाई नहीं हो सकती, किसी ये परमेश्वर भुला नहीं सकती, वरना ये रब न भुला की बड़ी ताकत। अगर ऐसा ना हो सारी दुनिया ही भगत बन जाए। इस करके ही अनेक शक्ल धार के परमात्मा तो विमुख कर दी है। इतनिया भी भुला वाली गल्ला फिर माया की ही मेहरबानी। स्वयं मनमुखा वास्ते बहुत ही दुखदाई माया हो ही नागन जगतर ही लुपता है। इसकी सेवा जो करे किसी को फिर खाए, इनू सपनी भी न्याई दसिया है।
माया लड़ती है नागनी बनके मन बंदे माया लड़ती है नागनी
करते सुर बहुत उच्ची चढ़ गए। अपना काम कर रहे हैं, कुछ साधु लोग उन्हें पास बैठे हैं, हरी चर्चा वार्तालाप हो रही है। कोई लड़की आई, उसने आके भगत कबीर को नमस्कार की, बैठ गई। भगत जी ने उसका खास कोई आओ भगत नहीं किया, फिर चली गई। महात्मा साधु जो भगत जी पास बैठे से पूछने लगे, भगत जी ये कोई शरीफ घराने की लड़की आई सी, आपने कोई सत्कार आदर आओ भगत नहीं इसका किया, ਕੀ ਕਾਰਨ ਹੈ? ਕਵੀ ਜੀ ਕਹਿਣ ਲੱਗੇ, ਮਹਾਤਮਾ ਲੋਗੋ, ਇਹ ਮਾਇਆ ਹੈ। ਮਾਇਆ ਵਿੱਚ ਪ੍ਰਭੂ ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ, ਅਨੇਕਾਂ ਰੂਪ ਧਾਰਦੀ ਹੈ ਪ੍ਰਭੂ ਨੂੰ ਬੁਲਾਉਣ ਵਾਸਤੇ। ਮੇਰੀ ਪੂਰੀ ਜੜ ਮਾਇਆ, ਕਈ ਲੋਕ ਧਨ ਦੌਲਤ ਨੂੰ ਹੀ ਮਾਇਆ ਮੰਨਦੇ। ਇਹ ਨਹੀਂ, ਅਨੇਕਾਂ ਸ਼ਕਲੀਆਂ ਸ਼ਕਲਾਂ ਇਹਦੀਆਂ ਹਨ, ਜੜ ਮਾਇਆ ਹੈ, ਚੇਤਨ ਮਾਇਆ ਹੈ, ਸੁੱਖ ਮਾਇਆ, ਬਹੁਤ ਸ਼ਕਲਾਂ। ਜਿਸ ਤਰੀਕੇ ਸਿਰ ਪ੍ਰਭੂ ਭੁੱਲ ਜੇ, ਉਹ ਮਾਇਆ ਦੀ ਹੀ ਸ਼ਕਲ ਸਮਝੋ। ਇਉਂ ਕਰਕੇ ਇਹ ਮਾਇਆ ਸੀ, ਇਹਦਾ ਕੀ ਸਤਿਕਾਰ ਆਦਰ ਕਰੀ ਹੈ? ਉਹ ਮਹਾਤਮਾ ਕਹਿਣ ਲੱਗੇ, ਭਗਤ ਜੀ ਇੱਕ ਗੱਲ ਹੋਰ ਦੇਖੀ, ਇਹਦੇ ਮੱਥੇ ਦੇ ਕੇਸ ਵੀ ਕਸੇ, ਗਿੱਚੀ ਦੇ ਕੇਸ ਵੀ ਕਸੇ ਦੇ, ਇਹ ਕੀ ਕਾਰਨ ਹੈ? ਕਬੀਰ ਜੀ ਕਹਿਣ ਲੱਗੇ, ਬੁਲਾ ਲਓ, ਉਸਦੀ ਜ਼ੁਬਾਨੀ ਪੁੱਛੋ, ਆ ਜਾ ਰਹੀ ਹੈ। ਉਸਨੂੰ ਬੁਲਾ ਲਿਆ ਗਿਆ। ਪੁੱਛਣ ਲੱਗੇ ਮਹਾਤਮਾ ਲਕਸ਼ਮੀ, ਇਹ ਦੱਸ, ਤੇਰੇ ਮੱਥੇ ਦੇ ਕੇਸ ਵੀ ਕਸੇ ਨੇ, ਗਿੱਚੀ ਦੇ ਕੇਸ ਵੀ ਕਸੇ ਹੋਏ ਨੇ, ਇਹਨਾਂ ਦਾ ਕੀ ਮਤਲਬ? ਉਹ ਕਹਿਣ ਲੱਗੀ, ਮੈਂ ਮਾਇਆ, ਮੇਰੇ ਵਿੱਚ ਪਰਮਾਤਮਾ ਨੂੰ ਬੁਲਾਉਣ ਦੀ ਬੜੀ ਸ਼ਕਤੀ। ਸੋ ਜਿਹੜੇ ਲੋਕ ਮੇਰੇ ਪਿੱਛੇ ਦੌੜਦੇ ਹਨ, ਮੈਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ, ਸੋ ਉਹਨਾਂ ਨੇ ਮੇਰੇ ਪਿੱਛੇ ਗਿੱਚੀ ਦੇ ਕੇਸ ਕਸਾ ਤੇ, ਮੈਂ ਉਹਨਾਂ ਦੇ ਹੱਥ ਨਹੀਂ ਆਉਂ। ਲੇਕਿਨ ਜਿਹੜੇ ਲੋਕ ਕਬੀਰ ਜੈਸੇ ਮੇਰੀ ਪਕੜ ਨਹੀਂ ਕਰਦੇ, ਮੇਰੀ ਅਟੈਚਮੈਂਟ ਨਹੀਂ ਜਿਨ੍ਹਾਂ ਨੂੰ, ਸੋ ਉਹਨਾਂ ਦੇ ਅੱਗੇ ਮੈਂ ਮੱਥੇ ਰਗੜਦੀ ਹਾਂ, ਉਹ ਮੇਰੇ ਮੱਥੇ ਦੇ ਕੇਸ ਕਸਦੇ। ਇਹ ਕਾਰਨ ਹੈ। ਇਹ ਸੁਣ ਕੇ ਮਹਾਤਮਾ ਕਹਿਣਗੇ, ਆਪਣਾ ਕੋਈ ਕੌਤਕਤਾ ਦਿਖਾ। ਕੌਤਕ ਸਾਰੀ ਦੁਨੀਆਂ 'ਚ ਕਹੋਗੇ, ਮੇਰੇ ਹੀ ਜਿੱਥੇ ਰਗੜੇ ਚੜੇ ਜੋ ਪਿੱਛੋਂ, ਫਿਰ ਵੀ ਸਾਨੂੰ ਕੋਈ ਲਹਿਦਾ ਕੌਤਕ ਦਿਖਾ। ਉਹ ਕਹਿਣ ਲੱਗੇ, ਇਉਂ ਕਰਨਾ ਤਾਂ ਮੇਰੇ ਨਾਲ ਚੱਲੋ। ਚਲੇ ਗਏ ਨਜ਼ਦੀਕ ਹੀ ਕਾਸ਼ੀ ਦੇ, ਬੜਾ ਘਣਾ ਜੰਗਲ ਹੈ, ਇੱਕ ਰਸਤਾ ਹੈ, ਉੱਥੇ ਜਾ ਕੇ ਕਹਿਣਗੇ, ਦੇਖੋ ਤੁਸੀਂ ਇਹਨਾਂ ਝਾੜੀਆਂ ਵਿੱਚ ਛੁਪ ਕੇ ਮੇਰੇ ਕੌਤਕ ਦੇਖੀ ਚੱਲੋ, ਮਨਮੁੱਖਾਂ ਦੇ ਨਾਲ ਮੇਰਾ ਕਿਹੋ ਜਿਹਾ ਵਰਤ ਵਰਤਾਰਾ ਹੈ। ਸੋ ਉੱਥੇ ਉਸਨੇ ਆਪਣੀ ਸ਼ਕਲ ਬਦਲ ਲਈ, ਚੇਤਨ ਰੂਪ ਤੋਂ ਜੜ ਮਾਇਆ ਤਾਰ ਦੀ ਸ਼ਕਲ ਵਿੱਚ ਹੋ ਗਈ, 500 ਮੋੜ ਦੀ ਥੈਡੀ ਹੋ ਗਈ, ਚੁਰਾਹੇ 'ਤੇ ਡਿੱਗੇ। ਉਹ ਮਹਾਤਮਾ ਝਾੜੀਆਂ ਛੁਪ ਗਏ ਹਨ, ਚਾਰ ਮੁਸਾਫਰ ਆਪਸ ਵਿੱਚ ਹੀ ਹਿੱਤ ਪਿਆਰ ਰੱਖਣ ਵਾਲੇ ਸੰਬੰਧੀ ਵੀ ਸਨ, ਉਹ ਆ ਰਹੇ ਹਨ। ਇੱਕ ਨੇ ਕਿਹਾ, ਬਾਈ ਸਾਹਮਣੇ ਥੈਲੀ ਪਈ ਹੋਈ ਹੈ। ਜੇ ਕਹਿੰਦਾ, ਦੇਖੋ ਤਾਂ ਅਸੀਂ ਇਹਦੇ ਵਿੱਚ ਕੀ ਹੈ? ਉਠਾਈ ਨੂੰ ਖੋਲਿਆ ਅਤੇ ਉਹਦੇ ਵਿੱਚ ਮੋਹਰਾਂ ਦਮਕਦੀਆਂ, ਇਹ ਤਾਂ ਮੋਹਰਾਂ ਦੀ ਭਰੀ ਹੋਈ। ਕਹਿੰਦਾ, ਗਿਣੋ ਤਾਂ ਅਸੀਂ ਕਿੰਨੀਆਂ ਹਨ, ਬੈਠ ਕੇ ਗਿਣਨ ਲੱਗ ਪਏ। 500 ਮੋਹਰ ਨਿਕਲੀ, ਇਹ ਤਾਂ ਆਪਾਂ ਨੂੰ ਮੁਫਤੀ ਗੱਫਾ ਮਿਲ ਗਿਆ ਹੈ। ਚਾਰ ਹਾਂ, ਸਵਾ ਸਵਾ ਸੌ ਆ ਗਏ। ਪਰ ਇਉਂ ਗੱਲ ਹੈ, ਦੁਪਹਿਰ ਦਾ ਵਕਤ ਹੈ, ਹੁਣ ਦੋ ਆਦਮੀ ਜਾਓ ਕਾਸ਼ੀ ਵਿੱਚ, ਪ੍ਰਸ਼ਾਦਾ ਲਿਆਓ, ਅਤੇ ਦੋ ਇੱਥੇ ਬਹਿਨੇ ਹਾਂ, ਪ੍ਰਸ਼ਾਦ ਪਾਣੀ ਛੱਕ ਕੇ ਫਿਰ ਵੰਡੀਆਂ ਪਾਵਾਂਗੇ। ਤੋ ਦੋ ਚਲੇ ਜਾਂਦੇ ਹਨ ਕਾਸ਼ੀ ਨੂੰ, ਦੋ ਉੱਥੇ ਬੈਠ ਗਏ। ਜਿਹੜੇ ਰੋਟੀ ਲੈਣ ਆਏ ਸ਼ਹਿਰ ਵਿੱਚ, ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਪ੍ਰੇਰਨਾ ਕੀ, ਦੇਖੋ 500 ਮੋਹਰ ਹੈ, ਜੇ ਚਾਰ ਨੂੰ ਆਉਂਦੀ ਹੈ ਤਾਂ ਸਵਾ ਸਵਾ ਸੌ ਆਉਂਦੀ ਹੈ, ਦੋ ਨੂੰ ਆਵੇ ਡਬਲ ਹੋ ਜਾਏ 250, ਇਉਂ ਕਰੋ, ਆਪਾਂ ਆਪਣੀ ਰੋਟੀ ਖਾ ਲਓ, ਉਹਨਾਂ ਦੀ ਰੋਟੀ ਵੀ ਜ਼ਹਿਰ ਮਿਲਾ ਲਓ, ਜ਼ਹਿਰ ਖਾ ਕੇ ਮਰ ਜਾਣਗੇ, ਦੋ ਹਿੱਸੇ ਕਰ ਲਵਾਂਗੇ ਆਪਾਂ। ਐਸਾ ਹੀ ਕੀਤਾ ਗਿਆ। ਜਿਹੜੇ ਪਿੱਛੇ ਬੈਠੇ ਸਨ, ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਹੋਰ ਪ੍ਰੇਰਨਾ ਕਰ ਦਿੱਤੀ, ਆਪਸ ਵਿੱਚ ਹੀ ਹਿੱਤ ਆਦਿ ਤਾਂ ਸਭ ਦੂਰ ਹੋ ਗਏ, ਸੰਬੰਧਾਂ ਆਦਿ ਵੀ ਸਭ ਟੁੱਟ ਗਏ, ਤੋ ਲਾਲਚ ਪੈਦਾ ਹੋ ਗਏ। ਜਿੱਥੇ ਇਹ ਆਉਂਦਾ ਉੱਥੇ ਸਾਰੀਆਂ ਗੱਲਾਂ ਟੁੱਟ ਜਾਂਦੀਆਂ। ਇਉਂ ਕਰਕੇ ਇਉਂ ਕਰੋ, ਕਹਿਣ ਲੱਗੇ, ਜਦੋਂ ਆਉਣਗੇ ਤਾਂ ਰੋਟੀ ਰੱਖਣੀ, ਦੋ ਦੋ ਨੇ ਪੁੜਕੇ, ਦੋ ਦੋ ਲਾਠੀਆਂ ਰੱਖ, ਉਹ ਮਰ ਜਾਣਗੇ, ਆਪਾਂ ਨੂੰ ਡਬਲ ਗੱਫਾ ਮਿਲ ਜਾਏ। ਦੋ ਤਰਸਾ ਹੀ ਪ੍ਰੇਰਨਾ ਹੋ ਗਈ, ਉਹ ਤਾਂ ਆਪਣੀ ਰੋਟੀ ਖਾ ਕੇ, ਉਹਨੇ ਰੋਟੀ ਵਿੱਚ ਜ਼ਹਿਰ ਮਿਲਾ ਕੇ ਆ ਗਏ। ਜਦੋਂ ਰੱਖਣ ਲੱਗੇ, ਇਹਨਾਂ ਨੇ ਪਹਿਲਾਂ ਮੀਤੀ ਹੋਈ ਸੀ ਗੱਲ, ਦੋ ਦੋ ਛੁੱਟੀਆਂ ਪੁੱਟੀਆਂ ਜਮਾਰੀਆਂ ਮਰ ਗਏ। ਕਹਿੰਦੇ, ਚਲੋ ਹੁਣ ਆਪਾਂ ਇਉਂ ਕਰੋ, ਆਪਾਂ ਰੋਟੀ ਖਾ ਲਓ ਫਿਰ ਵੰਡ ਲੈਂਦੇ ਹਾਂ, ਸਿਆਦਾ ਛਕਿਆ ਉਹਦੇ ਵਿੱਚ ਜ਼ਹਿਰ ਸੀ, ਉਹ ਵੀ ਮਰ ਗਏ। ਚਾਰੇ ਚਿੱਤ ਹੋਏ ਪਏ ਹਨ, ਮਹਾਤਮਾ ਜਿਹੜੇ ਛੁਪੇ ਹੋਏ ਸਨ ਝਾੜੀਆਂ ਵਿੱਚ, ਉਸ ਜਨ ਮਾਇਆ ਨੇ ਫਿਰ ਚੇਤਨ ਰੂਪ ਧਾਰ ਲਿਆ। ਆਵਾਜ਼ ਦਿੱਤੀ, ਦੇਖੋ ਮਹਾਤਮਾ ਲੋਕ, ਇਹੋ ਜਿਹਾਂ ਲੋਕਾਂ ਨੇ ਮੇਰੇ ਗਿੱਜੀ ਦੇ ਕੇਸ ਕਸਾ ਦਿੱਤੇ। ਉੱਥੇ ਹੀ ਦੱਸਿਆ ਬਾਣੀ ਵਿੱਚ, ਮਾਇਆ ਹੋਈ ਨਾਗਣੀ, ਜਗਤ ਹੀ ਲਪਤਾਏ, ਕਿਸਕੀ ਸੇਵਾ ਜੋ ਕਰੇ ਕਿਸੀ ਕੋ ਫਿਰ ਖਾਏ। ਕੋਈ ਗੁਰਮੁਖ ਵਿਰਲਾ ਗਾਰੜੂ, ਮਲਦਲ ਲਾਈ ਪਾਏ, ਨਾਨਕ ਸਹੀ ਉਭਰੇ ਜੋ ਸਚਰ ਹੇ ਲਿਵਲਾਏ।
ਮਾਇਆ ਲੜਦੀ ਹੈ ਨਾਗਣੀ ਬਣ ਕੇ, ਮਨ ਨੂੰ
ਆਪਣਾ ਫਲਾ ਚਾਹੁੰਦੀ, ਆਪਣੀ ਕਲਿਆਣ ਚਾਹੁੰਦੀ। ਤੁਸੀਂ ਗੁਰਮੁਖ ਜਿਹੜਾ ਹੈ ਇਸ ਮਾਇਆ ਵਿੱਚ ਰਹਿੰਦਾ ਹੋਇਆ ਨਿਰਲੇਪ ਹੁੰਦਾ, ਜੈਸੇ ਜਨਮੇ ਕਮਲ ਨਿਵਾਰ। ਨਰਵਾਈ ਨੇ ਸਣ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਸਣ। ਰਾਜਾ ਜਨਕ ਜੀ ਦੀ ਬਾਬਤ ਕਹਿੰਦੇ ਭਾਵੇਂ ਬਿਸਲਾ ਪੀ ਦੇ ਰਾਜਾ ਹਨ, ਪਰ भक्त बड़ा राजा जन के गुरमुख माया विच उदासी,
माया विच उदासी गुरमुख प्यारा, गुरमुख प्यारा माया विच उदासी
ਦੱਸ। ਉਹ ਕਹਿ ਰਹੀ ਹੈ, ਮੈਂ ਤ੍ਰੇਤੇ ਯੁੱਗ ਦੇ ਵਿੱਚ ਤਪੱਸੀ ਹੁੰਦਾ ਸਾਂ, ਗਰਮੀ ਦੇ ਮਹੀਨੇ ਪੰਜ ਅਗਨ ਤਾਪਿਆ ਕਰਦਾ, ਇੰਨੇ ਧੁਨੀਆਂ ਤਾਪਦਾ ਹੁੰਦਾ, ਜੇਠ ਹਾੜ ਦੇ ਮਹੀਨੇ ਸਰਦੀ ਦੇ ਮੌਸਮ ਵਿੱਚ ਜਲ ਤਾਰੇ ਕਰਦਾ ਹੁੰਦਾ, ਪਿੱਛੋਂ ਜਾ ਕੇ ਗਲਗਲ ਪਾਣੀ ਵਿੱਚ ਖੜਨਾ ਸ਼ੁਰੂ ਕਰ ਦਿੱਤਾ, ਇਉਂ ਮੈਂ ਤਮਾਵਣੀ ਤਪੱਸਿਆ ਕਰਦਾ ਹੁੰਦਾ। ਰਾਜਾ ਜਨਕ ਜੀ ਬ੍ਰਹਮ ਗਿਆਨੀ ਸਨ, ਬ੍ਰਹਮ ਗਿਆਨੀ ਪ੍ਰਭੂ ਨੂੰ ਮਿਲੇ ਦਾ ਨਾਮ ਹੈ। ਰੂਹਾਨੀ ਸਟੇਜਾਂ ਵਿੱਚ ਸਭ ਤੋਂ ਉੱਚੀ ਸਟੇਜ ਹੈ ਜਿਸ ਤੋਂ ਪਰੇ ਕੁਛ ਵੀ ਨਹੀਂ। ਇਉਂ ਕਰਕੇ ਇੱਕ ਦਫ਼ਾ ਦਾ ਜ਼ਿਕਰ, ਕਹਿਣ ਲੱਗਾ ਮੈਂ ਸ਼ਹਿਰ ਦੇ ਵਿੱਚ ਇੱਕ ਤਲਾਅ ਸੀ, ਸਰਦੀ ਦਾ ਮੌਸਮ, ਉਹਦੇ ਵਿੱਚ ਗਲਗਲ ਪਾਣੀ ਵਿੱਚ ਖੜ ਕੇ ਤਪ ਕਰਦਾ ਹੁੰਦਾ। ਇੱਕ ਦਿਨ ਦਾ ਜ਼ਿਕਰ, ਬਹੁਤ ਸਾਰੇ ਲੋਕ ਮੇਰੇ ਇੱਧਰ ਉੱਧਰ ਬੈਠੇ ਹਨ, ਮੈਂ ਪਾਣੀ ਵਿੱਚ ਖੜਾ ਹੋਇਆ। ਰਾਜਾ ਜਨਕ ਜੀ ਪਾਲਕੀ ਵਿੱਚ ਉੱਧਰ ਦੀ ਗੁਜ਼ਰੇ, ਮੇਰੇ ਵੱਲ ਦੇਖ ਕੇ ਕਹਿਣ ਲੱਗੇ, ਬੜੀ ਦੇਰ ਹੋ ਗਈ ਇਸ ਬਰਮੀ ਨੂੰ ਕੁੱਟਦੇ ਨੇ, ਬਰਮੀ ਦੇ ਕੁੱਟੇ 'ਤੇ ਸੱਪ ਨਹੀਂ ਮਰਦਾ, ਸੱਪ ਮਰਦਾ ਸੱਪ ਦੇ ਸਰੀਰ ਛੋਟਾ ਪਵੇ, ਸਰੀਰ ਬਰਮੀ ਹੈ, ਮਨ ਸੱਪ, ਸਾਰੇ ਝਗੜੇ ਝਾਟਿਆਂ ਦਾ ਮੂਲ ਤਾਂ ਮਨ ਹੈ, ਇਹ ਰਾਮ ਜੀ ਵਸ਼ਿਸ਼ ਜੀ ਕਹਿੰਦੇ, ਤਮਾਮ ਉੱਧਰੋਂ ਕੇ ਦੇਣੇ ਵਾਲਾ ਹੀ ਇਹ ਮਨ ਹੈ, ਜਿਤਨੀ ਦੇਰ ਤੱਕ ਇਸ ਮਨ ਕੋ ਜੈ ਨਹੀਂ ਕਰਤਾ ਪਰਮ ਪਦੀ ਕੀ ਪ੍ਰਾਪਤੀ ਹੋ ਨਹੀਂ ਸਕਦੀ, ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ। ਸੋ ਮਨ 'ਤੇ ਵਸੀਕਾਰ ਪੈ ਗਿਆ, ਸਾਰਾ ਸੰਸਾਰ ਜਿੱਤ ਲਿਆ। ਮਨ ਬੇਵਸਾ ਹੈ, ਉਹ ਅਤਿਅੰਤ ਦੁੱਖ ਦਾ ਕਾਰਨ ਹੈ, ਇਸੀ ਵਾਸਤੇ ਗੁਰੂ ਜੀ ਫਰਮਾਉਂਦੇ ਹਨ, ਮੁੰਡਾ ਸੰਤੋਖ ਧਰਮ ਪਤਲੀ ਗਿਆਨ ਕੀ ਕਰਾ ਵਿਭੂਤ ਚਿੰਤਾ ਕਾਲ ਕੁਆਰੀ ਕਾਇਆ ਯੁਗਤ ਡਿੰਡਾ ਪ੍ਰਤੀਤ ਆਈ ਪੰਥੀ ਸਵੀ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਪਿਛੇ ਆਦੇਸ਼ ਆਦ ਅਨਿ ਅਨਾਦ ਅਨਾਹਤ ਯੁਗ ਯੁਗ ਇੱਕ ਹੋਵੇ। ਸ਼ੀਤਾਂ ਨਾਲ ਚਰਚਾ ਕਰਦੇ ਹਨ, ਗੁਰੂ ਬਾਬਾ ਜੀ ਨੇ ਐਸਾ ਫਰਮਾਇਆ ਸੀ,
ਮਨ ਵੈਰੀ ਨੂੰ ਜਿਨ੍ਹਾਂ ਨੇ
ਰਿਤ ਜੀਤੇ, ਮੈਂ ਰਿਤ ਜੀਤੇ ਸਭ ਰਿਤ ਜੀਤੇ। ਭਰਤਰੀ ਉਜੈਨ ਦਾ ਰਾਜਾ ਹੋਇਆ, ਕਿਸੇ ਸਮੇਂ ਉਸਨੂੰ ਵੈਰਾਗ ਲੱਗਿਆ, ਰਾਜ ਭਾਗ ਛੱਡ ਕੇ ਫਕੀਰ ਬਣ ਗਿਆ, ਸਾਧੂ ਬਣ ਗਿਆ, ਬੜੀ ਪ੍ਰਭੂ ਦੀ ਭਗਤੀ ਕੀਤੀ। ਬਹੁਤ ਸਾਰੇ ਗ੍ਰੰਥ ਵੀ ਉਸਨੇ ਆਪਣੇ ਅਨੁਭਵ 'ਤੇ ਉਚਾਰਨ ਕੀਤੇ। ਵੈਰਾਗ ਸ਼ਤਕ ਨਾਮ ਕਰਕੇ ਪੁਸਤਕ ਬਣਾਇਆ, ਜਿਸ ਦੇ ਵਿੱਚ 6 ਸਲੋਕ ਵੈਰਾਗ ਦਾ ਰੱਖਿਆ। ਉਹਦੇ ਵਿੱਚ ਲਿਖਦੇ ਹਨ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਤੋ ਜਿਸਨੇ ਮਨ ਸ਼ਤਰੂ ਨੂੰ ਜਿੱਤ ਲਿਆ, ਸਾਰਾ ਸੰਸਾਰ ਜਿੱਤ ਲਿਆ। ਦੁਨੀਆਂ 'ਚ ਮੰਨਦੇ ਹਨ ਯੋਧੇ ਮਹਾਂਬਲੀ ਅਤੇ ਸੂਰ ਨੇ। ਦੁਨੀਆਂ ਦੇ ਵਿੱਚ ਜਿਹੜਾ ਇੱਕ ਕੋਈ ਯੋਧਾ ਆਪਣੇ ਮੁਕਾਬਲੇ ਦੇ ਯੋਧੇ ਨਾਲ ਜੰਗ ਕਰਕੇ ਉਹਨੂੰ ਸ਼ਿਕਸਤ ਦੇਵੇ, ਉਸਨੂੰ ਯੋਧਾ ਕਿਹਾ ਜਾਂਦਾ ਹੈ। ਜਿਹੜਾ 10,000 ਦਾ ਇਕੱਲਾ ਮੁਕਾਬਲਾ ਕਰੇ, ਉਹਨਾਂ ਨੂੰ ਸ਼ਿਕਸਤ ਦੇਵੇ, ਉਸਨੂੰ ਮਹਾਂਬਲੀ ਕਿਹਾ ਜਾਂਦਾ। ਅਤੇ ਜਿਹੜਾ ਬੇਅੰਤ ਫੌਜਾਂ ਜਿੰਨੀਆਂ ਆ ਜਾਣ, ਸਭ ਨੂੰ ਸ਼ਿਕਸਤ ਦੇਣੀ ਜਾਵੇ, ਉਸਨੂੰ ਸੂਰਮਾ ਕਹਿੰਦਾ। ਗਾਵਨ ਤੁਸਨੂੰ ਯੋਧ ਮਹਾਬਲ ਸੂਰਾ, ਐਸਾ ਗੁਰੂ ਜੀ ਵੀ ਫਰਮਾਉਂਦੇ। ਇਹੋ ਜਿਹੇ ਲੋਕ ਵੀ ਪ੍ਰਭੂ ਨੂੰ ਗਾਉਂਦੇ। ਇਸੀ ਤਰ੍ਹਾਂ ਜਿਹੜਾ ਆਪਣੇ ਸਰੀਰ ਨੂੰ ਬੁਰਾਈਆਂ ਤੋਂ ਰੋਕ ਲਵੇ ਇਕੱਲਾ, ਉਸਨੂੰ ਯੋਧਾ ਕਿਹਾ ਜਾਂਦਾ। ਜਿਹੜਾ 10 ਇੰਦਰੀਆਂ 'ਤੇ ਫਤਿਆਬੀ ਹਾਸਲ ਕਰੇ, ਉਸਨੂੰ ਮਹਾਬਲੀ ਕਹਿੰਦੇ ਹਨ। ਜਿਹੜਾ ਬੇਅੰਤ ਵਾਸਨਾਵਾਂ ਜੋ ਮਨ ਵਿੱਚ ਉੱਠਦੀਆਂ ਹਨ, ਉਹਨਾਂ ਨੂੰ ਕਾਬੂ ਕਰੇ, ਉਸਨੂੰ ਸੂਰਮਾ ਕਹਿੰਦੇ। ਮਨ ਦੇ ਵਿੱਚ ਬੇਅੰਤ ਵਾਸਨਾਵਾਂ ਹੀ ਉੱਠਦੀਆਂ ਰਹਿੰਦੀਆਂ ਹਨ, ਜਿਵੇਂ ਸਮੁੰਦਰ ਵਿੱਚ ਲਹਿਰਾਂ ਉੱਠ ਕੇ ਦਬੀ ਜਾਂਦੀਆਂ। ਜਿਹੜਾ ਉਹਨਾਂ 'ਤੇ ਅਸੀਂ ਕਾਰ ਪਾ ਲਵੇ, ਉਸਨੂੰ ਸੂਰਮਾ ਕਹਿੰਦੇ। ਤੱਤ ਗਿਆਨ ਵਾਸਨਾ ਕਹਿ ਮਨੋਨਾਸ ਇਸਦੇ ਅਭਿਆਸ ਨਾਲ ਉਸਦੀ ਫਤਿਆਬੀ ਹਾਸਲ ਹੁੰਦੀ। ਸੰਯੋਗ ਕਰਕੇ ਇੱਧਰ ਗੁਰੂ ਜੀ ਕਹਿੰਦੇ ਨੇ, ਮਨ ਜੀਤੇ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ, ਮਨ ਸਾਰਾ ਸੰਸਾਰ ਹੀ ਉਸਨੇ ਜਿੱਤ। ਕੁਛ ਗੱਲ ਪਿੱਛੇ ਨਹੀਂ ਰਹਿ ਜਾਂਦੀ, ਸਾਰਾ ਸੰਸਾਰ ਕਿਸੇ ਦੇ ਜਿੱਤਣ ਦਾ ਨਹੀਂ। ਪਰ ਜਿਸਨੇ ਆਪਣੇ ਮਨ 'ਤੇ ਫਤਿਆਬੀ ਹਾਸਲ ਕਰ ਲਈ, ਉਹਨੇ ਮਨ ਸਾਰਾ ਸੰਸਾਰ ਹੀ ਜਿੱਤ ਲਿਆ ਹੈ। ਆਹੇ ਕੱਟ ਮਿਟੇ ਗਵਨ, ਫਤਿਹ ਭਈ ਮਨ ਜੀਤ। ਨਾਨਕ ਗੁਰ ਤੇ ਚਿੱਤ ਪਾਈ, ਫਿਰ ਮਿਟਿਓ ਮਿਟੀ। ਜਦੋਂ ਐਸੀ ਅਵਸਥਾ ਆ ਜਾਏ, ਸਾਰੇ ਝਗੜੇ ਝਾਟੇ ਹੀ ਮੁੱਕ ਜਾਂਦੇ। ਫਤਿਹ ਭਈ ਮਨ ਪਾਣੀ ਵਿੱਚ ਖੜਾ, ਸਰੀਰ ਨੂੰ ਕਸ਼ਟ ਦਿੰਦਾ ਸੀ। ਰਾਜਾ ਜਨਕ ਜੀ ਪਾਸ ਦੀ ਗੁਜ਼ਰਨ ਲੱਗੇ, ਕਹਿੰਦੇ ਹਨ, ਬਰਨੀ ਕੁੱਤੇ 'ਤੇ ਸੱਪ ਨਹੀਂ ਮਰਦਾ, ਸੱਪ ਮਰਦਾ ਹੈ ਸੱਪ ਦੇ ਸਿਰ 'ਤੇ ਸੋਟਾ ਪਵੇ। ਮਨ ਸੱਪ ਹੈ, ਸਰੀਰ ਵਰਮੀ ਹੈ। ਵਰਮੀ ਨੂੰ ਕੁੱਟ ਕੇ ਭਾਵੇਂ ਥੇਹ ਬਣਾਵੇ, ਪਤਾ ਸੱਪ ਕਿੱਥੇ ਲੱਗ। ਇਸੀ ਦਾ ਸਰੀਰ ਨੂੰ ਬੇਕਾਇਦਾ ਕਿੰਨਾ ਕਸ਼ਟ ਨਹੀਂ ਚੱਲੇ। ਮਨ ਕਿਵੇਂ ਮਰ ਜਾਏਗਾ? ਗਰਮੀ ਸਰਦੀ ਆਦਿ ਬੇਕਾਇਦਾ ਚੱਲਣ 'ਤੇ ਮਨ ਨਹੀਂ ਮਰਿਆ ਕਰ। ਇਸ ਕਰਕੇ ਇੰਨਾ ਇਸ਼ਾਰਾ ਕਰਕੇ ਉਹ ਕਹਿੰਦਾ, ਰਾਜਾ ਜਨਕ ਜੀ ਲੰਘੇ। ਇਹ ਗੱਲ ਮੈਂ ਸਮਝ ਕਰ ਲਈ, ਪਰ ਅਣਸੁਣੀ ਕਰ ਦਿੱਤੀ। ਜਿਸ ਗੱਲ 'ਤੇ ਅਮਲ ਨਾ ਕੀਤਾ ਜਾਵੇ, ਉਹਨੂੰ ਕਹਿੰਦਾ, ਇਹ ਕੰਨੋ ਬਾਈ ਇੱਧਰ ਕੱਢ ਦੇ। ਸੁਣੀ ਕਰ ਦਿੱਤੀ। ਮੈਂ ਉਸੀ ਤਰ੍ਹਾਂ ਆਪਣਾ ਰੂਟੀਨ ਪਾਣੀ ਵਿੱਚ ਖੜਨ ਦਾ ਰੱਖਿਆ। ਦੁਬਾਰਾ ਕੁਛ ਦਿਨ ਤੋਂ ਬਾਅਦ ਫਿਰ ਉੱਧਰ ਦੀ ਗੁਜ਼ਰ ਹੋਇਆ ਰਾਜਾ ਜਨਕ ਜੀ ਦਾ, ਮੇਰੇ ਵੱਲ ਫਿਰ ਦੇਖ ਕੇ ਕਹਿਣ ਲੱਗੇ, ਮਨ ਚਿੱਤਰ ਲਗਾ ਕੇ ਸਤਸੰਗ ਕਰਿਆ, ਇਹ ਸੱਟ ਤੱਪ ਨੂੰ ਛੱਡ ਦੇ, ਨਰਮੀ ਕੁੱਟੀ ਤੇ ਸੱਪ ਨਹੀਂ ਮਰਦਾ, ਫਿਰ ਇਸ਼ਾਰਾ ਕਰਕੇ ਲੰਘੇ। ਭਾਵੇਂ ਮੈਂ ਗੱਲ ਸਮਝ ਲਈ ਪਰ ਫਿਰ ਅਮਲ ਨਹੀਂ ਕੀਤਾ, ਉਸੀ ਤਰ੍ਹਾਂ ਪਾਣੀ ਵਿੱਚ ਖੜਨ ਦਾ ਸੁਭਾਅ ਰੱਖਿਆ। ਕੁਝ ਦਿਨ ਤੋਂ ਬਾਅਦ ਫਿਰ ਉੱਧਰ ਦੀ ਫਿਰ ਗੁਜ਼ਰ ਹੋਇਆ ਮੈਨੂੰ, ਉਹ ਮੇਰੇ ਵੱਲ ਦੇਖ ਕੇ ਕਹਿਣ ਵੀ ਚੰਗਾ, ਜੇਕਰ ਤੇਰਾ ਪਾਣੀ ਵਿੱਚ ਹੀ ਪਿਆਰ ਹੈ, ਤੇਰੀ ਥੋੜ੍ਹੀ ਜਿਹੀ ਉਮਰ ਰਹਿੰਦੀ, ਇਹਨੂੰ ਛੱਡ ਉੱਠ ਕੇ ਇਹ ਸਰੀਰ ਨੂੰ ਤਿਆਗ ਕੇ ਸਮੁੰਦਰੀ 100 ਮੀਲ ਲੰਮਾ ਮੱਛ ਬਣ ਕੇ ਰਹੇਗਾ। ਅਤੇ ਇਹ ਗੱਲ ਜਦੋਂ ਕਹੀ ਮੈਂ ਡਰਿਆ, ਇਹ ਬ੍ਰਹਮਗਿਆਨੀ ਹੈ, ਇਸਦਾ ਬਚਨ ਐਵੇਂ ਨਹੀਂ ਜਾਣਾ। ਸਾਸਿੰਗ ਤਿੰਨ ਕਿਸਮ ਦੀ ਤਪੱਸਿਆ ਸ਼ਾਸਤਰਕਾਰਾਂ ਨੇ ਮੰਨੀ, ਤਾਮਸੀ ਤਪ, ਰਾਸ਼ੀ ਤਪ, ਸ਼ਾਂਤੀ ਤਪ, ਨੇ ਤਮੋਗੁਣੀ ਤਪ, ਰਜੋਗੁਣੀ ਤਪ, ਸਤੋਗੁਣੀ ਤਪ, ਤਿੰਨ ਕਿਸਮ ਦਾ ਤਪ ਮੰਨਿਆ। ਤਮੋਗੁਣੀ ਤਪ ਗਲਤਾਰੇ ਕਰਨੇ, ਦੁਨੀਆਂ ਤਪਣੀਆਂ, ਸਰੀਰ ਨੂੰ ਬੇਕਾਇਦਾ ਕਸ਼ਟ ਦੇਣ ਦਾ ਨਾਮ ਤਮੋਗੁਣੀ ਤਪ। ਦੂਸਰਾ ਰਜੋਗੁਣੀ ਤਪ ਹੈ, ਰਜੋਗੁਣੀ ਤਪ ਇੰਦਰੀਆਂ ਦਾ ਸੰਯਮ, ਜਿਹਨਾਂ ਦੁਆਰਾ ਮਨ ਦੀ ਦੌੜ, ਅੱਖਾਂ ਕੰਨ ਨਾਸ਼ਕਾਂ ਰਸਨਾ ਤਪ ਇੰਦਰੀ, ਇਹਨਾਂ ਦੁਆਰਾ ਮਨ ਦੀ ਦੌੜ ਹੈ, ਅਗਰ ਇਹਨਾਂ ਨੂੰ ਰੋਕ ਲਿਆ ਜਾਏ ਮਨ ਰੁਕ ਜਾਂਦਾ ਹੈ। ਮੂੰਦਲੀਏ ਦਰਵਾਜ਼ੇ, ਬਾਜੀ ਵਾਲੇ ਅਨਹਰਵਾਜੇ, ਗੁਰਦਕ ਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ, ਕਿਉਂ ਇਹਨਾਂ ਦੁਆਰਾ ਮਨ ਦੀ ਦੌੜ ਹੈ। ਇਹਨਾਂ ਨੂੰ ਰੋਕ ਲਿਆ ਜਾਵੇ, ਜਿਸ ਨੂੰ ਦਮਨ ਕਹਿੰਦੇ ਹਨ, ਮਨ ਰੁਕ ਜਾਂਦਾ, ਇਹਨਾਂ ਰੋਕੇ ਬਿਨਾਂ ਮਨ ਨਹੀਂ ਰੁਕਦਾ ਹੁੰਦਾ। ਇਉਂ ਇਹ ਉਦੋਂ ਚੰਗਾ ਤਪ ਹੈ, ਤਾਮਸੀ ਤਪ ਨੂੰ ਇਹਦਾ ਦਰਜਾ ਵੱਡਾ ਮੰਨਿਆ, ਇਸ ਨੂੰ ਰਾਜਸੀ ਤਪ ਕਹਿੰਦੇ ਹਨ। ਤੀਸਰਾ ਤਪ ਹੈ ਸਤੋਗੁਣੀ ਜਾਂ ਸ਼ਾਂਤੀ ਤਪ, ਚਿੱਤ ਵਿਰਤੀ ਨੂੰ ਰੋਕਣਾ, ਮਨ ਨੂੰ ਰੋਕਣਾ, ਮਨ ਨੂੰ ਇਕਾਗਰ ਕਰਨਾ, ਸਤਸੰਗ ਵਿੱਚ ਬੈਠ ਕੇ ਹਰੀ ਜਸ ਵਿੱਚ ਮਨ ਨੂੰ ਜੋੜਨਾ, ਇਕਾਂਤ ਬੈਠ ਕੇ ਭਜਨ ਵਿੱਚ ਬਾਣੀ ਵਿੱਚ ਮਨ ਨੂੰ ਜੋੜਨਾ, ਇਹਨੇ ਮਨ ਨੂੰ ਇਕਾਗਰ ਕਰਨ ਦਾ ਨਾਮ ਸਤੋਗੁਣੀ ਤਪ ਹੈ। ਇਹਨਾਂ ਦਾ ਅੰਤਰਾ ਫਰਕ ਕਿੰਨਾ ਕੁ ਹੈ ਤਮੋਗੁਣੀ ਔਰ ਸਤੋਗੁਣੀ ਤਪ ਦਾ? ਤਮੋਗੁਣੀ ਤਪ ਤਾਂ ਇਹੋ ਜਿਹਾ ਜਿਵੇਂ ਲਕੜਹਾਰਾ ਹੋਵੇ, ਸਤੋਗੁਣੀ ਤਪ ਇਉਂ ਹੈ ਜਿਵੇਂ ਜੌਹਰੀ ਹੋਵੇ। ਲੱਕੜਹਾਰਾ ਸਵੇਰੇ ਆਪਣੇ ਘਰੋਂ ਨਿਕਲ ਜਾਂਦਾ, ਸਾਰਾ ਦਿਨ ਮਨ ਵਿੱਚ ਫਿਰਦਾ, ਲੱਕੜਾਂ ਦੀ ਭਰੀ ਇਕੱਠੀ ਕਰਦਾ ਹੈ, ਲਿਆ ਕੇ ਬਾਜ਼ਾਰ ਵਿੱਚ ਵੇਚਦਾ ਹੈ, 2-4 ਰੁਪਏ ਵੜਦਾ ਹੈ, ਖੇਚਲ ਬੜੀ ਹੋਈ, ਫਲ ਥੋੜ੍ਹਾ ਹੋਇਆ। ਜੌਹਰੀ ਆਪਣੀ ਦੁਕਾਨ 'ਤੇ ਆਰਾਮ ਨਾਲ ਕੁਰਸੀ 'ਤੇ ਬੈਠਾ ਰਹਿੰਦਾ, ਰੋਜ਼ ਨਾ ਅਸੀਂ ਦੂਏ ਚੌਥੇ ਨਹੀਂ ਹਫ਼ਤੇ ਵਿੱਚ ਵੀ ਇੱਕ ਅੱਧਾ ਗਾਹਕ ਆ ਜਾਏ, ਹਜ਼ਾਰਾਂ ਰੁਪਏ ਕਮਾ ਲੈਂਦੇ, ਇੱਕ ਅੱਧਾ ਦਾ ਹੀ ਅਸੀਂ, ਉਸਨੂੰ ਖੇਚਲ ਥੋੜ੍ਹੀ ਹੋਈ, ਫਲ ਬਹੁਤਾ ਹੋਇਆ। ਲੱਕੜਹਾਰੇ ਨੂੰ ਖੇਚਲ ਬਹੁਤੀ ਹੈ, ਫਲ ਥੋੜ੍ਹਾ, ਜੁਆਰੀ ਨੂੰ ਖੇਚਲ ਥੋੜ੍ਹੀ, ਫਲ ਬਹੁਤਾ। ਇਸੀ ਤਰ੍ਹਾਂ ਜੋ ਤਮੋਗੁਣੀ ਤਪ ਹੈ ਉਹ ਲੱਕੜਹਾਰੀ ਦੀ ਨਹੀਂ ਸਮਝ, ਖੇਚਲ ਬਹੁਤੀ ਹੈ, ਉਹਦਾ ਫਲ ਥੋੜ੍ਹਾ ਹੈ, ਕਿਉਂਕਿ ਮਨ ਦੀ ਇਕਾਗਰਤਾ ਉਹਦੇ ਨਾਲ ਨਹੀਂ। ਅਤੇ ਸਤੋਗੁਣੀ ਤਪ ਜਿਹੜਾ ਹੈ ਉਹਦੇ ਵਿੱਚ ਖੇਚਲ ਥੋੜ੍ਹੀ ਹੈ, ਫਲ ਉਹਦਾ ਬਹੁਤ ਹੈ। ਮਨ ਜਿਸ ਵਿੱਚ ਇਕਾਗਰ ਹੁੰਦਾ ਹੈ, ਮਨ ਟਿਕਦਾ ਹੈ, ਖੁਦ ਮਹਿਸੂਸ ਕਰਿਆ ਕਰੋ, ਉਸ ਮੌਕੇ ਕਿਸੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਖਿੰਡਿਆ ਔਰ ਮਿਹਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੋਇਆ ਕਰਦਾ ਹੈ, ਇਕਾਗਰ ਔਰ ਸ਼ੁੱਧ ਮਨ ਸੁਖੀ ਔਰ ਸ਼ਾਂਤ ਹੁੰਦਾ ਹੈ। ਉਹ ਤੋਂ ਵੀ ਜ਼ਿਆਦਾ ਨਿਰੁੱਧ ਮਨ ਜ਼ਿਆਦਾ ਸੁਖੀ ਅਤੇ ਸ਼ਾਂਤ ਹੁੰਦਾ ਹੈ। ਆਖਰੀ ਸਟੇਜ ਮਨ ਦੀ ਅਮਨ ਹੋ ਜਾਣਾ ਹੈ, ਜੋ ਇਸ ਅਵਸਥਾ ਵਿੱਚ ਪਹੁੰਚਦਾ ਹੈ, ਇਹ ਮਨ ਤੁਹਾਡੀ ਮੁਕਤ ਦਾ ਦਾਤਾ ਬਣ ਜਾਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀਵ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਇਸ ਸਟੇਜ ਵਿੱਚ ਆ ਕੇ ਇਹ ਮਨ ਹੀ ਮੁਕਤ ਦਾ ਦਾਤਾ ਬਣ ਜਾਂਦਾ ਹੈ, ਯਾਨੀ ਖਿੰਡਿਆ ਔਰ ਮੇਲਾ ਮਨ ਅਤਿਅੰਤ ਦੁਖੀ ਅਤੇ ਅਸ਼ਾਂਤ ਹੁੰਦਾ। ਜਦੋਂ ਮਨ ਟਿਕ ਜਾਂਦਾ ਹੈ ਇਹ ਸੁਖੀ ਅਤੇ ਸ਼ਾਂਤ ਹੁੰਦਾ, ਇਸ ਕਰਕੇ ਇਹਦਾ ਮਹਾਨ ਫਲ। ਸਤਵਗੁਣੀ ਬਿਰਤੀ ਹੋਏ ਗਿਆ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਨਹੀਂ, ਕਿਉਂਕਿ ਤਿੰਨਾਂ ਗੁਣਾਂ ਵਿੱਚ ਸਾਰਾ ਸੰਸਾਰ ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਸਭ ਤੇਰੀ ਮਾਇਆ, ਚੌਥੇ ਪਦ ਕੋ ਜੋ ਨਾਲ ਕਿੰਨੇ ਤਿੰਨੇ ਪਰਮ ਪਦ ਪਾਇਆ। ਸਾਰਾ ਸੰਸਾਰ ਤ੍ਰਿਗੁਣੀ ਮਾਇਆ ਵਿੱਚ ਹੈ, ਪਰ ਰਜੋ ਤਮੋ ਮਾਇਆ ਨੂੰ ਹਟਾ ਕੇ ਸਤੋਗੁਣੀ ਪ੍ਰਧਾਨ ਕਰਨੀ ਹੈ। ਮਨ ਦੇ ਵਿੱਚ ਵੈਰਾਗ ਦੁਆਰਾ ਜਿਹਨਾਂ ਵਿਆਸ ਦੁਆਰਾ ਚਿੱਤ ਦੀ ਇਕਾਗਰਤਾ ਦੁਆਰਾ ਸਤੋਗੁਣੀ ਪ੍ਰਧਾਨ ਹੁੰਦੀ ਹੈ, ਮਨ ਸ਼ਾਂਤ ਹੁੰਦਾ ਹੈ, ਸੁਖੀ ਹੁੰਦਾ। ਉਸ ਤੋਂ ਬਾਅਦ ਫਿਰ ਚੌਥੇ ਪਦ ਦੀ ਪ੍ਰਾਪਤੀ ਹੁੰਦੀ, ਇਸ ਨੂੰ ਪਾ ਕੇ ਜਨਮਨ ਦੀ ਨਿਵਿਰਤੀ ਔਰ ਜੀਵਨ ਮੁਕਤ ਅਵਸਥਾ ਪ੍ਰਾਪਤ। ਤੇ ਪਹਿਲੇ ਪਹਿਲ ਇਸ ਮਨ ਦੀ ਇਕਾਗਰਤਾ ਦਾ ਸਾਧਨ ਸਤਸੰਗ ਵਿੱਚ ਬੈਠ ਕੇ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਆਲਸ ਰਹਿਤ ਹੋ ਕੇ ਹਰੀ ਜਸ ਵਿੱਚ ਜੋੜਨਾ। ਫਿਰ ਦੂਸਰਾ ਇਕਾਂਤ ਬੈਠ ਕੇ, ਜਿਸ ਦੇ ਵਾਸਤੇ ਸਭ ਤੋਂ ਅੱਛਾ ਵਕਤ ਵਿਹਾਰ ਕਰ ਵਾਲੇ ਲੋਕਾਂ ਵਾਸਤੇ ਅੰਮ੍ਰਿਤ ਵੇਲਾ ਦੱਸਿਆ। ਆਪਣੀ ਕੁਦਰਤੀ ਨੀਂਦ ਲੈ ਕੇ ਉਠਕੜੋ, ਸਵਗਦਾਤਨ ਕੁਲਾਈ ਇਸ਼ਨਾਨ ਆਦਿ ਕਰਕੇ ਭਜਨ ਪਾਠ ਦੇ ਵਿੱਚ ਬਿਰਤੀ ਜੋੜਨ ਦਾ ਸੁਭਾਅ ਬਣਾਓ, ਅਭਿਆਸ ਕਰੋ। ਕਰਦੇ ਕਰਦੇ ਇਕਾਗਰਤਾ ਆਏਗੀ, ਇਕਾਗਰਤਾ ਵਧੇਗੀ, ਉਹ ਸੁੱਖੇ ਸ਼ਾਂਤੀ ਦਾਤਾ ਹੁੰਦੀ। ਅਤੇ ਚੱਲਦੇ ਫਿਰਦੇ ਵੀ ਇਹ ਅਵਸਥਾ ਬਣੀ ਰਹਿੰਦੀ। ਜਦੋਂ ਐਸੀ ਅਵਸਥਾ ਆ ਜਾਏ ਤਾਂ ਚੱਲਦੇ ਫਿਰਦੇ ਵੀ ਇਸ ਅਵਸਥਾ ਦਾ ਆਨੰਦ ਬਣਿਆ ਹੀ ਰਹਿੰਦਾ। ਅਤੇ ਐਸੀ ਅਵਸਥਾ ਆ ਜਾਂਦੀ ਹੈ, ਉਹਦੀ ਜ਼ਿੰਦਗੀ ਪਰਮ ਸੁਖਦਾਈ ਹੋ ਜਾਂਦੀ। ਤਾਂ ਤੇ ਉਹਨੂੰ ਕਹਿੰਦੀ ਹੈ ਭਾਈ ਬਾਲਾ, ਕਹਿੰਦਾ ਮੈਨੂੰ ਤ੍ਰੇਤੇ ਯੁੱਗ ਦੇ ਵਿੱਚ ਰਾਜਾ ਜਨਕ ਜੀ ਦਾ ਸ਼ਰਾਪ ਹੋਇਆ। ਜਦੋਂ ਉਹਨਾਂ ਕਿਹਾ ਤੂੰ 100 ਮੀਲ ਲੰਮਾ ਮੱਛ ਬਣ ਕੇ ਪਾਣੀ ਵਿੱਚ ਰਹੇਗਾ, ਅਤੇ ਮੈਂ ਬੜਾ ਭੈਭੀਤ ਹੋਇਆ, ਡਰਿਆ, ਪ੍ਰਾਰਥਨਾ ਕੀਤੀ, ਮਹਾਰਾਜ ਆਪਨੇ ਸ਼ਰਾਪ ਤਾਂ ਦੇ ਦਿੱਤਾ, ਇਸਦੇ ਖਾਤਮੇ ਦੀ ਤੂੰ ਗੱਲ ਦੱਸੋ। ਉਸ ਮੌਕੇ ਉਹਨਾਂ ਕਿਹਾ ਹੁਣ ਤ੍ਰੇਤਾ ਯੁੱਗ, ਹਜ਼ਾਰਾਂ ਸਾਲ ਇਸ ਯੁੱਗ ਦੇ ਰਹਿੰਦੇ ਹਨ, ਉਸ ਦੇ ਅੱਗੇ ਦੁਆਪਰ ਯੁੱਗ ਨੇ ਆਉਣਾ ਹੈ, 8,64,000 ਬਰਾ ਦੁਆਪਰ ਦੀ ਉਮਰ ਹੈ, ਉਸ ਤੋਂ ਬਾਅਦ 5,000 ਵਰਸ਼ ਕਲਯੁੱਗ ਬੀਤ ਜਾਏਗਾ। ਕਲਯੁੱਗ ਦੇ ਵਿੱਚ ਜੀਵਾਂ ਦੇ ਉਧਾਰ ਕਰਨ ਵਾਸਤੇ ਨਿਰੰਕਾਰ ਨੇ ਗੁਰੂ ਅਵਤਾਰ ਧਾਰਨ ਕਰਨਾ ਹੈ, ਗੁਰੂ ਨਾਨਕ ਰੂਪ ਧਾਰਨ ਕਰਨਾ ਹੈ, ਆਪ ਜੀ 7 ਦੀਪਾਂ ਨਵਾਂਖਾਨੇ ਵਿੱਚ ਸਿਰਕੇ ਲੋਕਾਂ ਦਾ ਉਧਾਰ ਕਰਨਾ, ਸਮੇਂ ਦੇ ਮੁਤਾਬਕ ਸੌਖਾ ਰਸਤਾ ਜੀਵਾਂ ਦੇ ਕਲਿਆਣ ਦਾ ਗੁਰਸਿੱਖੀ ਭਗਤੀ ਮਾਰਗ ਚਲਾਉਣਗੇ, ਜਿਹਦੇ ਮੁੱਖ ਅਸੂਰ ਨਾਮ ਦਾ ਨਿਸ਼ਾਨ ਹੋਣਗੇ, ਉਹ ਤੇਰੇ ਸਿਰ 'ਤੇ ਰਾਤ ਕੱਟਣਗੇ, ਫਿਰ ਤੇਰੇ ਸਰੀਰ ਦਾ ਅੰਤ ਹੋ, ਇਹ ਸਰੀਰ ਨੂੰ ਛੱਡ ਕੇ ਮੱਛ ਸਰੀਰ ਨੂੰ ਤੇਰੀ ਰੂਹ ਸਵਰਗਾਂ ਵਿੱਚ ਜਾਏਗੀ। ਬੈਕੁੰਠਾਨੋਂ ਨਹੀਂ ਫਿਰ ਵੀ ਜਾਣਾ, ਸਵਰਗ ਔਰ ਬੈਕੁੰਠ ਵਿੱਚ ਬੜਾ ਫਰਕ। ਸਵਰਗ ਇੰਦਰ ਲੋਕ ਨੂੰ ਕਹਿੰਦੇ, ਜਿੱਥੇ ਸ਼ਾਂਤ ਨਹੀਂ ਹੈ ਉੱਥੇ ਪੁੰਨੀ ਲੋਕ ਜਾਂਦੇ ਹਨ, ਅਤੇ ਬੈਕੁੰਠ ਲੋਕ ਦੇ ਵਿੱਚ ਪਲਟ ਜਾਂਦੇ ਹਨ, ਅਤੇ ਸ਼ਾਂਤ ਔਰ ਭੱਤੀ ਰਸ ਵਿੱਚ ਲੀਨ ਹੁੰਦੇ ਹਨ, ਫਿਰ ਗਿਰਨਾ ਨਹੀਂ ਹੁੰਦਾ ਉੱਥੇ। ਇਸ ਕਰਕੇ ਫਿਰ ਵੀ ਤੂੰ ਸਵਰਗ ਨੂੰ ਜਾਏ, ਕਹਿਣਗੇ ਮਹਾਰਾਜ ਆਪਣੇ ਬੜੀ ਕਿਰਪਾ ਕੀਤੀ, ਮੇਰੇ ਸ਼ਰਾਪ ਦਾ ਖਾਤਮਾ ਕੀਤਾ ਹੈ।
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ
ਘਰ ਦੇ ਵਿੱਚ ਸੇਵਾ ਦੀ ਮਹੱਤਤਾ, ਇਹਨਾਂ ਵਿੱਚ ਕਿੰਨਾ ਕੁ ਫਰਕ ਹੈ, ਇਹ ਵਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ, ਕੋਈ ਸ਼ਖਸ ਜੇਠਾੜ ਦੇ ਮਹੀਨੇ 6 ਸਾਲ ਮੁਤਵਾਤਰ ਧੁਨੀਆਂ ਤਾਪੇ ਪਰ ਗਰਮੀ ਦੇ ਮੌਸਮ ਵਿੱਚ ਗੁਰੂ ਦੇ ਲੰਗਰ ਦੀ 6 ਮਹੀਨੇ ਸੇਵਾ ਕਰ ਲਏ, ਉਹਨੂੰ ਵਿਸ਼ੇਸ਼ ਪਾ। ਸਰਦੀ ਦੇ ਮੌਸਮ ਵਿੱਚ ਕੋਈ 6 ਸਾਲ ਮਤਵਾਤਰ ਜਲ ਧਾਰੇ ਕਰ, ਉੱਧਰ ਸਰਦੀ ਦੇ ਮੌਸਮ ਵਿੱਚ ਗੁਰੂ ਦੇ ਲੰਗਰ ਦੀ 6 ਮਹੀਨੇ ਸੇਵਾ ਜਿਹੜੀ ਉਹਨੂੰ ਜ਼ਿਆਦਾ ਫਲ ਰੱਖ। ਇਹ ਕਿਉਂ? ਕਈ ਲੋਕ ਸ਼ੰਕਾ ਕਰਦੇ ਨੇ, ਕਿਉਂ? ਵਿਚਾਰ ਕਰਕੇ ਦੇਖੋ ਜ਼ਰਾ, ਜਲ ਧਾਰਾ ਕਰਦਾ ਆਪਣੇ ਸਰੀਰ ਨੂੰ ਕਸ਼ਟ ਦਿੰਦਾ, ਇਹੀ ਮਤਲਬ ਹੈ। ਦੁਨੀਆਂ ਤਾਪਦਾ ਆਪਣੇ ਸਰੀਰ ਨੂੰ ਦੁੱਖ ਦਿੰਦਾ, ਪਰ ਇੱਧਰ ਸੇਵਾ ਕਰਨ ਵਿੱਚ ਵੀ ਖੇਦ ਹੁੰਦਾ। ਗਰਮੀ ਦੇ ਮੌਸਮ ਵਿੱਚ ਲੋਹ ਦੇ ਮੂਹਰੇ ਬੈਠ ਕੇ ਰੋਟੀਆਂ ਪਕਾਉਂਦੇ, ਫਿਰ ਹੋਰ ਵੀ ਖੇਦ ਹੁੰਦਾ। ਫਿਰ ਲੰਗਰ ਦੀ ਸੇਵਾ ਕਰਕੇ ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਦੇ ਚਿੱਤ ਦੀ ਪ੍ਰਸੰਨਤਾ ਲਈ ਜਾਂਦੀ। ਹਲਕ ਹਲਕ ਮਿਆਨੇ ਸ਼ਿਆਮ ਮੂਰਤ ਨਾਲ, ਹਲਕ ਹਲਕ ਵਿੱਚ ਵਸਦਾ ਹੈ, ਰੀਦਾ ਹਲਕ ਹਲਕ ਮੇ ਹਲਕ ਵਸੇ ਰੱਬ ਮਾਂ, ਸੰਯੋਗ ਸਦਾ ਹੀ ਵਸਦਾ। ਸ਼ਾਮ ਤੱਕ ਪਤਾ ਨਹੀਂ ਕਿੰਨੇ ਕੁ ਦੀ ਪ੍ਰਸੰਨਤਾ ਹਾਸਲ ਕਰਨੀ ਹੈ, ਉਹ ਕਿਤਨਾ ਮਹਾਨ ਫਲ ਹੋ ਗਿਆ। ਕਸ਼ਟ ਉਹਨੇ ਵੀ ਉਠਾਇਆ, ਯਾਨੀ ਜਲਤਾਰੇ ਕਰਨ ਵਾਲੇ ਨੇ ਉਹਨੇ ਵੀ ਉਠਾਇਆ, ਦੁਨੀਆਂ ਤਾਪਣ ਵਾਲੇ ਨੇ ਵੀ ਉਠਾਇਆ, ਗਰਮੀ ਦੇ ਮੌਸਮ ਵਿੱਚ ਉਹਨੇ ਵੀ ਉਠਾਇਆ ਸੇਵਾ ਕਰਨ ਵਾਲੇ ਨੇ। ਇਸ ਕਰਕੇ ਸੇਵਾ ਦਾ ਮਹਾਤਮ ਬਹੁਤਾ ਹੈ, ਸੇਵਾ ਦਾ ਫਲ ਬਹੁਤਾ ਹੈ। ਤਦੇ ਹੀ ਗੁਰੂ ਜੀ ਫਰਮਾਉਂਦੇ
ਨਾਮ ਜਪੀਏ ਤਨ ਦੂਰ ਹੁੰਦੇ ਦੁੱਖ ਦੇ, ਸੇਵਾ ਕਰਕੇ ਮਾਨ ਪਾਈਂਦੇ, ਜਪੀਏ ਤਨ ਦੂਰ ਹੁੰਦੇ ਸੇਵਾ ਕਰਕੇ ਮਾਨ ਪਾਈਂਦੇ।
ਵਾਸਤੇ ਕਮਰ ਕਸਾ ਕਰ ਲਿਆ, ਹਰ ਤਿੰਨੇ ਕਿਸਮ ਦਾ ਤਪ ਆਰੰਭ ਕਰ ਦਿੱਤਾ। ਮਨ ਕਰਕੇ ਸਿਮਰਨ ਭਜਨ ਇਕਾਗਰਤਾ ਦੁਆਰਾ ਇਹ ਸਤੋਗੁਣੀ ਤਪ, ਸੰਜਮ ਇੰਦਰੀਆਂ ਦਾ ਇਹ ਰਜੋਗੁਣੀ ਤਪ, ਤੇ ਦੂਸਰਾ ਤਮੋਗੁਣੀ ਤਪ ਦੀ ਬਜਾਏ ਸੇਵਾ ਆਰੰਭ ਕਰ। ਇਉਂ ਕਮਰ ਕਸਾ ਕਰਕੇ ਇਸ ਵਿੱਚ ਜੁਟ ਗਏ। ਹੁਣ ਸਾਧਨ ਸਮਾਂ ਆਗਿਆ ਨਹੀਂ ਦੇ ਰਹੇ, ਇਸ ਕਰਕੇ ਮਨ ਚਿੱਤ ਲਗਾ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਮਨ ਚਿੱਤ ਲਗਾ ਕੇ ਅਰਦਾਸ ਵਿੱਚ ਜੁੜਨਾ, ਸੁਣਾਵਾਂ ਸੁਣ ਕੇ ਜਾਣ ਦੀ ਕੋਸ਼ਿਸ਼ ਕਰਨਾ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਵਾਹਿਗੁਰੂ।
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰ ਪਿਤਾ ਧਰਮ ਕੇ ਰੱਖਿਆ ਸਰਬੰਸਾਂ ਨੇ ਸਭ ਸਾਈਂ ਹੋਣਾ ਜੀ ਸਹਾਇ। ਦਸਵਾਂ ਪਾਤਸ਼ਾਹੀਓ ਕੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਪਵਿੱਤਰ ਪਾਠ ਦਰਸ਼ਨ ਦੀ ਰਾਹ ਕੀ ਕਮਾਈ ਕਾ ਧਿਆਨ ਤਰ ਬੋਲਣਾ ਜੀ। ਗੁਰੂ ਸਾਹਿਬ ਜੀ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, 5 ਤਖ਼ਤ, ਸਰਬੱਤ ਗੁਰਦੁਆਰਿਆਂ, ਝੰਡਿਆਂ, ਗੂੰਗਿਆਂ, ਨਿਸ਼ਾਨਾਂ ਕੀ ਕਮਾਈ ਕਾ ਧਿਆਨ ਤਰ ਬੋਲਣਾ ਜੀ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਗ ਚਾਂਡਿਤ ਕੀਤਾ, ਸਿੱਖੀ ਸੀ ਨਹੀਂ ਹਾਰਿਆ, ਟਿੱਕੀ ਅਤੇ ਸਿਰੇ ਕੇਸਾਂ ਸਵਾਸਾਂ ਤੱਕ ਨਿਭਾਇਆ, ਤੇਰੇ ਭਾਣੇ ਨੂੰ ਮਿੱਠਾ ਕਰਕੇ ਜਾਤਾ, ਸਗੋਂ ਸ਼ਹੀਦਾਂ, ਅਮਰੀਦਾਂ, ਹੱਡੀਆਂ, ਤੱਬੀਆਂ ਦੀ ਪਵਿੱਤਰ ਕੁਮਾਰੀ ਦਾ ਧਿਆਨ ਪਰ ਬੋਲਣਾ ਜੀ। ਸਰਬੱਤ ਖਾਲਸੇ ਜੀ ਨੂੰ ਗੁਰਸਿੱਖੀ ਦਾਨ, ਸਿਰਕ ਦਾਨ, ਭਰੋਸਾ ਦਾਨ, ਕੇਸ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਗੂੰਗੇ, ਜੂਆ ਜੂਆ ਟਲ, ਧਰਮ ਕਾ ਜੈਕਾਰ, ਜਹਾਂ ਜਹਾਂ ਖਾਲਸਾ ਸਾਹਿਬ ਜੀਓ, ਤਹਾਂ ਤਹਾਂ ਰਿਸ਼ਿਆ ਰਵਾਇਤ, ਦੇਖ ਦੇਖ ਫਤਿਹ, ਗੁਰੂ ਜੀ ਪੈਜ, ਬੰਦਗੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਦੇ ਬੋਲ ਵਾਲੇ ਬੋਲਣਾ ਜੀ। ਹੇ ਦੀਨਾ ਬੰਧੂ ਅਕਾਲ ਪੁਰਖ ਕਰਨ ਕਾਰਨ ਅੰਤਰਜਾਮੀ ਦਾ ਤਾਰ ਪਾਤਸ਼ਾਹ ਗਰੀਬ ਨਿਵਾਸ ਜੀਓ, ਆਪ ਜੀ ਦੇ ਪਵਿੱਤਰ ਚਰਨਾਂ ਕੌਣਾਂ ਵਿੱਚ ਅਰਦਾਸ ਬੇਨਤੀ ਹੈ, ਮਿਹਰਬਾਨ ਆਪ ਜੀ ਦੀ ਦੂਰੀ ਦੇ ਵਿੱਚ ਰਾਤਰੀ ਦੇ ਜੀਵਾਂਸ਼ ਲੈ ਗਏ ਹਨ ਗਰੀਬ ਨਿਵਾਸ ਜੀਓ, ਅੰਮ੍ਰਿਤਮਈ ਕੀਰਤਨ ਅਤੇ ਪਵਿੱਤਰ ਵਿਚਾਰਾਂ ਹੋਈਆਂ ਦਾ ਤਾਰ ਜੀਓ, ਪਵਿੱਤਰ ਕੀਰਤਨ ਕਰਦਿਆਂ ਅਤੇ ਵਿਚਾਰਾਂ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ ਤੋਂ ਮੁਆਫ ਕਰ ਲੈਣੀਆਂ, ਅੱਗੇ ਲਈ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਸੁਣਨ ਦੀ ਸਮਰੱਥਾ ਵਾਲਾ ਸ਼੍ਰੀ ਗਰੀਬ ਨਿਵਾਸ, ਇਸ ਪਵਿੱਤਰ ਕੀਰਤਨ ਦਾ ਭਾਵ ਅਤੇ ਵਿਚਾਰਾਂ ਦਾ ਸਿਧਾਂਤ ਆਈਆਂ ਸਿੱਖ ਸੰਗਤਾਂ ਦਾ ਹਿਰਦਿਆਂ ਵਿੱਚ ਵਸਾਉਣਾ, ਆਈ ਸਾਧ ਸੰਗਤ ਦੀ ਹਾਜ਼ਰੀ ਦਰਗਾਹ ਪ੍ਰਵਾਨ ਕਰਨੀ, ਆਪਣੇ ਘਰੋਂ ਘਰੋਂ ਗੁਰਸਿੱਖੀ ਦਾਨ, ਸਿਦਕ ਦਾਨ, ਭਰੋਸਾ ਦਾਨ, ਨਾਮ ਦੀ ਦਾਤ ਬਖਸ਼ਣੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਉਣਾ, ਕਈ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿਤਾਵੇ, ਸਹਿਬ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋਨਿਆ ਜਿਉਂ ਸੱਚਾ ਪਾਤਸ਼ਾਹ ਹੋ ਸਿਰਸਾਹਾਂ ਦਾ ਸ਼ਾਹ, ਪਾਸ ਬੈਠਿਆ ਸੋਹੀਆ ਸਭਨਾ ਦਾ ਵੇਗਾ, ਰਾਗ ਬਲਾਵਲ ਮਹੱਲਾ ਪੰਜਵਾਂ, ਘਰ ਚੌਥਾ ਦੁਪਦੇ ਦਿਕੋਂਕਾਰ, ਸਤਿਗੁਰ ਪ੍ਰਸਾਦ ਕਵਨ ਸਿੰਘ ਸੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਤੇ ਨਿਤ ਧਿਆਵ ਤਬਨ ਸੋ ਮਤ ਜਿਤ ਪ੍ਰੀਤਮ ਪਾਵ ਰਹਾਉ ਐਸੀ ਕਿਰਪਾ ਕਰਹਾ ਪ੍ਰਭ ਮੇਰੇ ਹਰ ਨਾਮ ਚ ਵਿਸਰਨਾ ਕਾਹੂੰ ਮੇਰੇ ਐਸੀ ਕਿਰਪਾ ਕਰਹਾ ਪ੍ਰਭ ਮੇਰੇ ਹਰ ਨਾਮ ਚ ਵਿਸਰਨਾ ਕਾਹੂੰ ਮੇਰੇ ਅਰਜੀਤਾ
Thank you.